ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੋਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਸੰਸਦ ਨੂੰ ਸਵਦੇਸ਼ੀ ਆਵਾਜ਼ ਬਾਰੇ ਸੋਲੀਸਿਟਰ ਜਨਰਲ ਦੀ ਸਲਾਹ ਜਾਰੀ ਕੀਤੇ ਜਾਣ ਤੋਂ ਬਾਅਦ ਗੱਠਜੋੜ ਨੇ ਹੋਰ ਵੇਰਵਿਆਂ ਦੀ ਮੰਗ ਕੀਤੀ। ਸੁਦਾਨ ਦੇ ਅਰਧ ਸੈਨਿਕ ਸਮੂਹ ਨੇ ਦੱਸਿਆ ਕਿ ਉਹ ਈਦ ਦੇ ਮੌਕੇ ਤੇ 3 ਦਿਨਾਂ ਦੀ ਜੰਗ ਬੰਦੀ ਲਈ ਸਹਿਮਤ ਹੋ ਗਿਆ ਹੈ। ਅਤੇ ਖੇਡਾਂ ਵਿਚ ਆਸਟ੍ਰੇਲੀਆ ਨੇ ਟੈਕਸਸ ਵਿਚ ਸ਼ੁਰੂਆਤੀ ਮਹਿਲਾ ਗੋਲਫ ਮੇਜਰ ਵਿਚ ਮਜ਼ਬੂਤ ਸ਼ੁਰੂਆਤ ਕੀਤੀ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਗੱਠਜੋੜ ਦੇ ਸੀਨੀਅਰ ਮੈਂਬਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਤੋਂ ਮੰਗ ਕਰ ਰਹੇ ਹਨ ਕਿ ਸੰਸਦ ਨੂੰ ਸਵਦੇਸ਼ੀ ਆਵਾਜ਼ ਬਾਰੇ ਸੋਲੀਸਿਟਰ ਜਨਰਲ ਦੀ ਸਾਰੀ ਕਾਨੂੰਨੀ ਸਲਾਹ ਜਾਰੀ ਕੀਤੀ ਜਾਵੇ। ਦੇਸ਼ ਦੇ ਚੋਟੀ ਦੇ ਵਕੀਲ ਸੋਲੀਸਿਟਰ ਜਨਰਲ ਸਟੀਫਨ ਡੋਨਾਹਿਊ ਨੇ ਅੱਜ 21 ਅਪ੍ਰੈਲ ਨੂੰ ਸੰਵਿਧਾਨ ਵਿਚ ਪ੍ਰਸਤਾਵਿਤ ਤਬਦੀਲੀਆਂ ਤੇ ਆਪਣੀ ਕਾਨੂੰਨੀ ਰਾਏ ਜਾਰੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਵਾਜ਼ ਸਰਕਾਰ ਨੂੰ ਵਧਾਏਗੀ ਅਤੇ ਲੋਕਤੰਤਰ ਨੂੰ ਕੋਈ ਖਤਰਾ ਨਹੀਂ ਪੈਦਾ ਕਰੇਗੀ। ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਸੰਘੀ ਸਰਕਾਰ ਨੇ ਦ ਵੌਇਸ ਤੇ ਸੋਲੀਸਿਟਰ ਜਨਰਲ ਦੀ ਸਲਾਹ ਨੂੰ ਅਸਵੀਕਾਰ ਕਰ ਦਿੱਤਾ ਸੀ। ਨਵੀਂ ਸ਼ੈਡੋ ਅਟਾਰਨੀ ਜਨਰਲ ਮਿਖੇਲਾ ਕੈਸ਼ ਨੇ ਇਕ ਬਿਆਨ ਜਾਰੀ ਕੀਤਾ ਹੈ ਜਿਸ ਵਿਚ ਪਾਰਦਰਸ਼ਤਾ ਦੀ ਘਾਟ ਲਈ ਸਰਕਾਰ ਦੀ ਨਿੰਦਾ ਕਰਦੇ ਹੋਏ ਕਿਹਾ ਗਿਆ ਹੈ ਕਿ ਇਹ ਉਹ ਸਲਾਹ ਨਹੀਂ ਹੈ ਜਿਸ ਦੀ ਵਿਰੋਧੀ ਧਿਰ ਨੇ ਵਾਰ ਵਾਰ ਮੰਗ ਕੀਤੀ ਹੈ, ਬਲਕਿ ਆਸਟ੍ਰੇਲੀਆਈ ਲੋਕਾਂ ਨੂੰ ਉਲਝਾਉਣ ਲਈ ਇਕ ਸਨਕੀ ਸਿਆਸੀ ਚਾਲ ਹੈ। ਉਪ ਵਿਰੋਧੀ ਧਿਰ ਦੀ ਨੇਤਾ ਸੂਜ਼ਨ ਲੇ ਨੇ ਵੀ ਐਲਬਨੀਜ਼ੀ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਸ ਦੀ ਪਾਰਟੀ ਸਲਾਹ ਨੂੰ ਧਿਆਨ ਵਿਚ ਰੱਖੇਗੀ, ਪਰ ਹੋਰ ਵੀ ਮਾਮਲੇ ਹਨ ਜੋ ਪਹਿਲ ਲੈਂਦੇ ਹਨ।
Written in the last 2 days, and it will be considered carefully by us. And I see that the Prime Minister is standing up once again talking about advice relating to the voice, and he knows that that's important. But I know what's more important. What's more important is the start date of his promises to actually give Australians what they're crying out for. The budget is in 2.5 weeks. We need to see a plan that tackles inflation.
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਉਨ੍ਹਾਂ ਦੀਆਂ ਦਲੀਲਾਂ ਨੂੰ ਖੁੱਲ੍ਹੇਆਮ ਖਾਰਜ ਕਰਦਿਆਂ ਸੰਸਦ ਵਿਚ ਸਵਦੇਸ਼ੀ ਆਵਾਜ਼ ਦਾ ਸਮਰਥਨ ਕਰਨ ਤੋਂ ਇਨਕਾਰ ਕਰਨ ਲਈ ਵਿਰੋਧੀ ਧਿਰ ਦੀ ਮੁੜ ਆਲੋਚਨਾ ਕੀਤੀ ਹੈ। ਇਹ ਅਟਾਰਨੀ ਜਨਰਲ ਮਾਰਕ ਡ੍ਰੇਫਿਸ ਦੁਆਰਾ ਦ ਵੌਇਸ ਤੇ ਕਾਨੂੰਨੀ ਰਾਏ ਜਾਰੀ ਕਰਨ ਤੋਂ ਬਾਅਦ ਹੋਇਆ ਹੈ। ਸ੍ਰੀ ਐਲਬਨੀਜ਼ੀ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਆਪਣੇ ਸਿਆਸੀ ਏਜੰਡੇ ਨੂੰ ਸਮਰਥਨ ਦੇਣ ਲਈ ਜਨਮਤ ਸੰਗ੍ਰਹਿ ਦੀ ਵਰਤੋਂ ਕਰ ਰਹੀ ਹੈ।
This puts to bed the absolute nonsense of Peter Dutton and Barnaby Joyce and all the nonsense that they've carried on with, saying that somehow recognising Aboriginal and Torres Strait Islander people in our constitution will lead to Anzac Day being abolished. It is complete nonsense. They are just determined to play politics with this.
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਜੁਲਾਈ ਵਿਚ ਯੂਰਪ ਵਿਚ ਇਕ ਨਾਟੋ ਸੁਰੱਖਿਆ ਕਾਨਫਰੰਸ ਵਿਚ ਹਿੱਸਾ ਲੈਣਗੇ ਜਿੱਥੇ ਯੂਕਰੇਨ ਦੇ ਯੁੱਧ ਦਾ ਏਜੰਡੇ ਵਿਚ ਉੱਚਾ ਹੋਣਾ ਤੈਅ ਹੈ। ਸ਼ੁਰੂਆਤੀ ਰਿਪੋਰਟਾਂ ਸਨ ਕਿ ਪ੍ਰਧਾਨ ਮੰਤਰੀ ਇਕ ਵਿਅਸਤ ਕਾਰਜਕ੍ਰਮ ਅਤੇ ਅਗਲੇ ਮਹੀਨੇ ਲੰਡਨ ਵਿਚ ਕਿੰਗ ਚਾਰਲਸ III ਦੀ ਆਗਾਮੀ ਤਾਜਪੋਸ਼ੀ ਦੇ ਕਾਰਨ ਨਾਟੋ ਕਾਨਫਰੰਸ ਵਿਚ ਸ਼ਾਮਲ ਨਹੀਂ ਹੋ ਪਾਉਣਗੇ। ਪ੍ਰਧਾਨ ਮੰਤਰੀ ਦੇ ਬੁਲਾਰੇ ਨੇ ਹੁਣ ਇਕ ਬਿਆਨ ਜਾਰੀ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਇਸ ਸਾਲ ਦੇ ਨਾਟੋ ਨੇਤਾਵਾਂ ਦੇ ਸੰਮੇਲਨ ਵਿਚ ਪ੍ਰਧਾਨ ਮੰਤਰੀ ਦੀ ਹਾਜ਼ਰੀ ਇਕ ਮਹੱਤਵਪੂਰਨ ਮੌਕਾ ਹੋਵੇਗੀ। ਯੂਕਰੇਨ ਉਤੇ ਰੂਸ ਦੇ ਗੈਰ ਕਾਨੂੰਨੀ ਹਮਲੇ ਦੇ ਜਵਾਬ ਵਿਚ ਏਕਤਾ ਦਾ ਪ੍ਰਦਰਸ਼ਨ ਕਰਨ ਅਤੇ ਆਸਟ੍ਰੇਲੀਆ ਦੇ ਆਰਥਿਕ ਜਲਵਾਯੂ ਅਤੇ ਵਪਾਰਕ ਏਜੰਡੇ ਦੀ ਵਕਾਲਤ ਕਰਨ ਦਾ। ਨਿਊ ਸਾਊਥ ਵੇਲਸ ਲਈ ਨਵੇਂ ਲਿਬਰਲ ਪਾਰਟੀ ਦੇ ਨੇਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ਨੇ ਭਵਿੱਖ ਲਈ ਰਾਜ ਨੂੰ ਚੰਗੀ ਸਥਿਤੀ ਵਿਚ ਛੱਡਿਆ ਹੈ। ਸਾਬਕਾ ਅਟਾਰਨੀ ਜਨਰਲ ਮਾਰਕ ਸਪੀਕਮੈਨ ਨੂੰ ਆਪਣੀ ਰਾਜ ਚੋਣ ਹਾਰ ਤੋਂ ਲਗਭਗ 1 ਮਹੀਨੇ ਬਾਅਦ ਵਿਰੋਧੀ ਧਿਰ ਦੇ ਨੇਤਾ ਵਜੋਂ ਚੁਣਿਆ ਗਿਆ ਹੈ। ਸ੍ਰੀਮਾਨ ਸਪੀਕਮੈਨ ਦਾ ਕਹਿਣਾ ਹੈ ਕਿ ਲਿਬਰਲ ਪਾਰਟੀ ਨੂੰ ਪਿਛਲੇ 18 ਮਹੀਨਿਆਂ ਵਿਚ ਕੁਝ ਝਟਕਿਆਂ ਦਾ ਸਾਹਮਣਾ ਕਰਨਾ ਪਿਆ ਹੈ, ਪਰ ਉਹ ਆਸਟ੍ਰੇਲੀਆ ਦੇ ਦਰਪੇਸ਼ ਆਧੁਨਿਕ ਮੁੱਦਿਆਂ ਨੂੰ ਹੱਲ ਕਰਨ ਲਈ ਦ੍ਰਿੜ ਹਨ।
We remain a party with timeless values. We are the party of opportunity, of aspiration and of reward for initiative. And these are fundamentally sound principles that underpin sound government and the strong delivery of frontline services and infrastructure right across New South Wales. Of course, those timeless principles have to meet modern issues. We have to address youth issues, women issues, culturally diverse issues, environmental issues and so on.
ਉਹਨਾਂ ਨੇ ਅੱਗੇ ਕਿਹਾ ਕਿ ਉਹ ਨਹੀਂ ਮੰਨਦੇ ਕਿ ਪਾਰਟੀ ਵਿੱਚ ਔਰਤਾਂ ਦੀ ਪ੍ਰਤੀਨਿਧਤਾ ਲਈ ਕੋਟਾ ਜ਼ਰੂਰੀ ਹੈ ਕਿਉਂਕਿ ਹਾਲ ਹੀ ਦੇ ਮਹੀਨਿਆਂ ਵਿੱਚ ਸੁਧਾਰ ਹੋਇਆ ਹੈ। ਆਪਟਸ ਦੇ ਖਿਲਾਫ ਇੱਕ ਕਲਾਸ ਐਕਸ਼ਨ ਮੁਕੱਦਮੇ ਵਿੱਚ ਵਕੀਲਾਂ ਦਾ ਕਹਿਣਾ ਹੈ ਕਿ ਇਹ ਕੇਸ ਗੋਪਨੀਯਤਾ ਦੀ ਅਹਿਮੀਅਤ ਅਤੇ ਡੇਟਾ ਸਟੋਰੇਜ ਦੇ ਆਲੇ ਦੁਆਲੇ ਕਾਰਪੋਰੇਟ ਜ਼ਿੰਮੇਵਾਰੀ ਵਿੱਚ ਸੁਧਾਰ ਦੀ ਜ਼ਰੂਰਤ ਤੇ ਰੌਸ਼ਨੀ ਪਾਵੇਗਾ। ਆਪਟਸ ਦਾ ਕਹਿਣਾ ਹੈ ਕਿ ਪਿਛਲੇ ਸਤੰਬਰ ਤੇ ਸਾਈਬਰ ਉਲੰਘਣਾ ਦੇ ਨਤੀਜੇ ਵਜੋਂ ਕਿਸੇ ਵੀ ਗ੍ਰਾਹਕ ਨੂੰ ਵਿੱਤੀ ਨੁਕਸਾਨ ਜਾਂ ਅਪਰਾਧ ਦਾ ਅਨੁਭਵ ਨਹੀਂ ਹੋਇਆ ਅਤੇ ਇਹ ਜ਼ੋਰਦਾਰ ਢੰਗ ਨਾਲ ਆਪਣਾ ਬਚਾਅ ਕਰੇਗਾ। ਦੂਰ ਸੰਚਾਰ ਕੰਪਨੀ 1,00,000 ਲੋਕਾਂ ਦੀ ਨੁਮਾਇੰਦਗੀ ਕਰਨ ਵਾਲੀ ਕਲਾਸ ਐਕਸ਼ਨ ਲਾਅ ਫਰਮ ਸਲੇਟਰ ਐਂਡ ਗੋਰਡਨ ਦੁਆਰਾ ਦਾਇਰ ਮੁਕੱਦਮੇ ਦਾ ਸਾਹਮਣਾ ਕਰ ਰਹੀ ਹੈ, ਪਰ ਸਲੇਟਰ ਐਂਡ ਗੋਰਡਨ ਦੇ ਬੈਨ ਹਾਰਡਵਿਕ ਦਾ ਕਹਿਣਾ ਹੈ ਕਿ ਆਪਟਸ ਅਤੇ ਹੋਰ ਕੰਪਨੀਆਂ ਕੋਲ ਬਿਹਤਰ ਸੁਰੱਖਿਆ ਪ੍ਰਣਾਲੀਆਂ ਹੋਣੀਆਂ ਚਾਹੀਦੀਆਂ ਹਨ।
For everyday Australians, their privacy is often priceless. So it's hard to put a price on what it means to have your information compromised. We think this will be a wake-up call for corporate Australia that it doesn't have the right to hold on to people's private information forever.
ਸੁਡਾਨ ਦੇ ਅਰਧ ਸੈਨਿਕ ਰੈਪਿਡ ਸਪੋਰਟ ਫੋਰਸਿਸ RSF ਦਾ ਕਹਿਣਾ ਹੈ ਕਿ ਉਹ ਈਦ ਦੇ ਮੁਸਲਿਮ ਜਸ਼ਨ ਲਈ 3 ਦਿਨਾਂ ਦੀ ਜੰਗਬੰਦੀ ਲਈ ਸਹਿਮਤ ਹੋ ਗਿਆ ਹੈ। ਫੌਜ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ ਅਤੇ ਇਸ ਦੇ ਮੁਖੀ ਜਨਰਲ ਅਬਦੁਲ ਫਤਿਹ ਅਲ ਬੁਰਹਾਨ ਨੇ ਫੌਜ ਦੇ ਫੇਸਬੁੱਕ ਪੇਜ ਤੇ ਪੋਸਟ ਕੀਤੇ ਪੂਰਵ ਰਿਕਾਰਡਡ ਭਾਸ਼ਣ ਵਿਚ ਜੰਗਬੰਦੀ ਦਾ ਜ਼ਿਕਰ ਨਹੀਂ ਕੀਤਾ। ਲੜਾਈ ਵਿਚ ਹੁਣ 300 ਤੋਂ ਵੱਧ ਲੋਕਾਂ ਦੇ ਮਰਨ ਦੇ ਨਾਲ ਵਿਦੇਸ਼ੀ ਸ਼ਮੂਲੀਅਤ ਬਾਰੇ ਚਿੰਤਾਵਾਂ ਵੱਧ ਰਹੀਆਂ ਹਨ, ਜਿਸ ਨਾਲ ਪੂਰੇ ਖੇਤਰ ਲਈ ਦਬਾਅ ਵੱਧ ਰਿਹਾ ਹੈ। ਜਿਵੇਂ ਕਿ ਲੜਾਈ ਆਪਣੇ 7ਵੇਂ ਦਿਨ ਵਿਚ ਦਾਖਲ ਹੋ ਰਹੀ ਹੈ, ਈਜਿਪਟ ਅਤੇ ਲੀਬੀਆ ਤੋਂ ਦਖਲ ਅੰਦਾਜ਼ੀ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। US ਮੀਡੀਆ ਨੇ ਅਰਧ ਸੈਨਿਕ ਸਮੂਹ ਦਾ ਖੁਲਾਸਾ ਕੀਤਾ ਹੈ। ਰੈਪਿਡ ਸਪੋਰਟ ਫੋਰਸਿਸ ਨੂੰ ਰੂਸੀ ਮਰਸਨਰੀ ਵੈਗਨਰ ਸਮੂਹ ਅਤੇ ਇੱਕ ਸ਼ਕਤੀਸ਼ਾਲੀ ਜਨਰਲ ਦੁਆਰਾ ਸਹਾਇਤਾ ਕੀਤੀ ਜਾ ਰਹੀ ਹੈ ਜੋ ਪੂਰਬੀ ਲੀਬੀਆ ਦੇ ਬਹੁਤ ਸਾਰੇ ਹਿੱਸੇ ਨੂੰ ਨਿਯੰਤਰਿਤ ਕਰਦਾ ਹੈ। ਸੁਡਾਨ ਦੇ ਖੋਜਕਰਤਾ ਅਤੇ ਵਿਸ਼ਲੇਸ਼ਕ ਰਿਫਟ ਵੈਲੀ ਇੰਸਟੀਚਿਊਟ ਦੇ ਫੈਲੋ ਐਰਿਕ ਰੀਵਜ਼ ਦਾ ਕਹਿਣਾ ਹੈ ਕਿ ਸ਼ਾਂਤੀ ਦੀ ਸੰਭਾਵਨਾ ਬਹੁਤ ਘੱਟ ਹੈ।
War in Sudan has not been uncommon, but it's never been fought in Khartoum before. And you have two opposing military forces, neither of which is trained in urban warfare. This produces a tremendous amount of indiscriminate and careless fighting and shooting and bombing. It's just not what they're trained to do.
ਈਦ ਅਲ ਫਿਤਰ ਦਾ ਸਵਾਗਤ ਕਰਨ ਲਈ ਹਜ਼ਾਰਾਂ ਲੋਕ ਸਿਡਨੀ ਦੇ ਪੱਛਮ ਵਿਚ ਲਕੀਂਬਾ ਦੀਆਂ ਗਲੀਆਂ ਵਿਚ ਇਕੱਠੇ ਹੋ ਰਹੇ ਹਨ। ਈਦ ਅਲ ਫਿਤਰ ਰਮਜ਼ਾਨ ਦੇ ਅੰਤ ਨੂੰ ਦਰਸਾਉਂਦਾ ਹੈ, ਜਿਸ ਦੌਰਾਨ ਦੁਨੀਆ ਭਰ ਦੇ ਅਰਬਾਂ ਮੁਸਲਮਾਨ 30 ਦਿਨਾਂ ਲਈ ਵਰਤ ਰੱਖਦੇ ਹਨ। ਹਾਲਾਂਕਿ ਲਕੀਂਬਾ ਮਸਜਿਦ ਅੱਜ 21 ਅਪ੍ਰੈਲ ਈਦ ਮਨਾ ਰਹੀ ਹੈ, ਆਸਟ੍ਰੇਲੀਆਈ ਰਾਸ਼ਟਰੀ ਇਮਾਨ ਕੌਂਸਲ ਕੱਲ ਈਦ ਮਨਾ ਰਹੀ ਹੈ। ਕਾਫੀ ਦੇਰ ਬਾਅਦ ਮੁੜ ਇਹ ਦੋਨੋਂ ਇੱਕੋ ਦਿਨ ਤੇ ਸਹਿਮਤ ਨਹੀਂ ਹੋਏ ਹਨ। ਇਹ ਕੁਝ ਲੋਕਾਂ ਲਈ ਇੱਕ ਖੱਟਾ ਮਿੱਠਾ ਪਲ ਹੈ।
It's actually a little bit sad. Last night I had a few tears actually because it's such a beautiful month. It's full of such prayers and reflection and spirituality and a time for family, a time for being together. And when it comes to an end, it's actually, although we've been fasting for 30 days and people think that's really hard, actually when you get to the end of it, it's really sad.
ਤਿਆਉ ਹੁਣ ਸੁਣਨੇ ਹਾਂ ਖਬਰਾਂ ਖੇਡ ਸੰਸਾਰ ਦੀਆਂ। ਟੈਕਸਸ ਵਿਚ ਸ਼ੁਰੂਆਤੀ ਮਹਿਲਾ ਗੋਲਫ ਮੇਜਰ ਚੈਂਪੀਅਨਸ਼ਿਪ ਚੱਲ ਰਹੀ ਹੈ ਅਤੇ ਆਸਟ੍ਰੇਲੀਆ ਦੀ ਸਟੈਫਨੀ ਕੈਰੀਕਾਓ ਨੇ ਮਜ਼ਬੂਤ ਸ਼ੁਰੂਆਤ ਕੀਤੀ ਹੈ। ਤਾਇਵਾਨ ਦੀ ਪੇਨ ਚੇਨ ਅਗਵਾਈ ਕਰ ਰਹੀ ਹੈ। ਕੈਰੀਕਾਓ 4 ਅੰਡਰਪਾਰ ਦੇ ਨਾਲ 1 ਸ਼ਾਟ ਪਿੱਛੇ ਹੈ ਅਤੇ ਸਾਥੀ ਆਸਟ੍ਰੇਲੀਆਈ ਕੈਰਿਸ ਡੇਵਿਡਸਨ ਅਤੇ ਮਿੰਜੀ ਲੀ ਵੀ 2 ਅੰਡਰਪਾਰ ਤੇ ਹਨ। ਵਿਸ਼ਵ ਦੀ ਨੰਬਰ 1 ਨਿਊਜ਼ੀਲੈਂਡ ਦੀ ਲੀਡੀਆ ਕੋ ਨੇ NBC ਸਪੋਰਟਸ ਨੂੰ ਦੱਸਿਆ ਕਿ ਉਹ ਆਪਣੇ ਪਹਿਲੇ ਗੇੜ ਵਿਚ ਜਾਂਦੇ ਹੋਏ ਇੰਨੀ ਆਤਮ ਵਿਸ਼ਵਾਸ ਵਿਚ ਨਹੀਂ ਸੀ, ਪਰ ਉਹ ਆਪਣੇ ਖੇਡ ਤੋਂ ਖੁਸ਼ ਹੈ.
To be honest, I struggled the first few times I played around this course, and I was like, I don't know how I'm going to do this. But I feel like when you start playing, even if you don't hit it the best you can just manage your way around, and that's it, right? It's not trying to make it like perfect. I'm just trying to shoot the best score I can, and sometimes I know it may not look pretty, but you know, I'm just, you know, scrambling my way around. But yeah, I think there were a lot of positives.
ਤੇ ਆਓ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ. ਇੱਕ ਆਸਟ੍ਰੇਲੀਆਈ ਡਾਲਰ US ਦੇ 67 ਸੈਂਟ ਦੇ ਬਰਾਬਰ, ਭਾਰਤ ਦੇ 54.93 ਰੁਪਏ ਦੇ ਬਰਾਬਰ ਤੇ ਪਾਕਿਸਤਾਨ ਦੇ 199.53 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ. ਤੇ ਆਓ ਹੁਣ ਸੁਣਦੇ ਹਾਂ ਦੇਸ਼ ਭਰ ਵਿੱਚ ਕੱਲ ਦੇ ਮੌਸਮ ਦਾ ਹਾਲ. ਕੱਲ੍ਹ ਦੇਸ਼ ਭਰ ਵਿੱਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ. ਪਰਥ ਧੁੱਪ ਨਿਕਲੀ ਰਹੇਗੀ, ਤਾਪਮਾਨ 31 ਡਿਗਰੀ. ਐਡਲੇਡ ਵੀ ਧੁੱਪ ਰਹੇਗੀ, ਤਾਪਮਾਨ 23 ਡਿਗਰੀ. ਮੈਲਬਰਨ ਅੰਸ਼ਕ ਤੌਰ 'ਤੇ ਬੱਦਲਵਾਈ, ਤਾਪਮਾਨ 21 ਡਿਗਰੀ. ਹੋਬਾਰਟ ਬੱਦਲਵਾਈ ਰਹੇਗੀ, ਤਾਪਮਾਨ 20 ਡਿਗਰੀ. ਕੈਨਬਰਾ ਜ਼ਿਆਦਾਤਰ ਧੁੱਪ ਰਹੇਗੀ, ਤਾਪਮਾਨ 21 ਡਿਗਰੀ. ਸਿਡਨੀ ਕੁਝ ਬੱਦਲਵਾਈ ਰਹੇਗੀ, ਤਾਪਮਾਨ 22 ਡਿਗਰੀ. ਬ੍ਰਿਸਬਿਨ ਸੰਭਾਵੀ ਮੀਂਹ, ਤਾਪਮਾਨ 26 ਡਿਗਰੀ. ਕੇਨਸ 1-2 ਮੀਂਹ, ਤੇਜ਼ ਹਵਾ ਘਟਦੀ ਹੋਈ, ਤਾਪਮਾਨ 29 ਡਿਗਰੀ. ਤੇ ਡਾਰਵਿਨ ਜ਼ਿਆਦਾਤਰ ਧੁੱਪ ਨਿਕਲੀ ਰਹੇਗੀ, ਤਾਪਮਾਨ 34 ਡਿਗਰੀ. ਤੇ ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ.
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ.